ਅਨੇਕਤਾ ਬੁਲਾਏ ਜਾਤੀ ਹੋਵਤੀ ਕਤੀਲਤਾ ਕਤੇਬਲ ਕੁਰਾਨ ਕੀ। ਜਿਹੜੇ ਇਹ ਕਤੇਬਾਂ ਅਤੇ ਕੁਰਾਨ ਨੇ ਨਾ, ਇਹਨਾਂ ਦਾ ਸਥਾਨ ਚੱਲਣਾ ਸੀ, ਕਿਸੇ ਨੇ ਬੇਤਾਂ ਨੂੰ ਪੁੱਛਣਾ ਨਹੀਂ ਸੀ। ਹੋਵਤੀ ਕਤੀਲਤਾ ਕਤੇਬਲ ਤਰਕਾਂ ਕੁਰਾਨ ਕੀ ਪਾਪ ਪਰ ਪੱਕ ਜਾਤੇ ਕਰਮ ਪਸੱਕ ਜਾਤੇ ਵਰਨ ਕਰਕ ਜਾਤੇ ਸਹਿਤ ਪ੍ਰਧਾਨ ਕੀ। ਪਾਪਾਂ ਨੇ ਪੱਕਿਆ ਹੋ ਜਾਣਾ ਸੀ। ਜਿਹੜੇ ਇਹ ਵਰਨ ਆਸ਼ਰਮ ਨੇ ਇਹ ਤਿਆਗ ਇਹ ਕੋਈ ਨਹੀਂ ਸਨ ਰਹਿਣੇ। ਵਰਨ ਰੱਖ ਜਾਤੇ ਕਰਮ ਪਸੱਕ ਜਾਤੇ ਸਹਿਤ ਪ੍ਰਧਾਨ ਕੀ। ਦੇਵੀ ਦੇਵ ਦਿਓਰ ਤੇ ਦੇਵੀ ਦੇਵ ਦੇਵਤੇ ਸੰਤੋਖ ਸਿੰਘਾਂ ਦੂਰ ਉੱਤੇ। ਕਵੀ ਸੰਤੋਖ ਸਿੰਘ ਕਹਿੰਦਾ ਵੀ ਜਿਹੜੇ ਇਹ ਦੁਆਲੇ ਸ਼ਵਾਲੇ ਸਨ ਇਹ ਸਾਰੇ ਦੇ ਸਾਰੇ ਦੂਰ ਹੋ ਜਾਣੇ ਸਨ। ਰੀਤ ਮਿੜ ਜਾਤੀ ਕਥਾ ਬੇਦਨ ਪੁਰਾਣ ਕੀ। ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤੀ ਨਾ ਹੋਤੀ ਚੌਪੈ ਕਰਨਾ ਵਿਧਾਨ ਕੀ। ਅਗਰ ਇਹ ਗੁਰੂ ਕਰਨਾ ਹੁੰਦਾ ਤੇ ਸਾਰਾ ਕੁਝ ਖਤਮ ਹੋ ਜਾਣਾ ਸੀ। ਸੰਤ ਮਹਾਂਪੁਰਸ਼ ਬਾਬਾ ਕਰਤਾਰ ਸਿੰਘ ਜੀ ਖਾਲਸਾ ਕਹਿਣ ਲੱਗੇ ਅਗਰ ਦਿੱਲੀ ਦਾ ਤਖ਼ਤ ਮੱਥਾ ਟੇਕਣ ਵਾਸਤੇ ਆਇਆ ਤੇ ਕੋਈ ਸਥਾਨ ਨਹੀਂ ਕਰ ਰਿਹਾ। ਇਹ ਦਿੱਲੀ ਦਾ ਤਖ਼ਤ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੀ ਦੇਣ ਹੈ ਤੇ ਸਿੱਖੋ ਇਹ ਸਰਕਾਰ ਤੁਹਾਨੂੰ ਨਪੁੰਸਕਾਰੀ ਆਪਰੇਸ਼ਨ ਕਰ ਕਰਕੇ ਮੈਂ ਇਹਨਾਂ ਦੇ ਸਖ਼ਤ ਖਿਲਾਫ਼ ਹਾਂ। ਅਗਰ ਕਿਸੇ ਦੀ ਤਾਕਤ ਹੈ ਤੇ ਮੈਨੂੰ ਹੱਥ ਕੜੀ ਲਾਵੇ, ਮੈਂ ਕਿਸੇ ਤੋਂ ਡਰਦਾ ਨਹੀਂ। ਬਾਕੀ ਦੀਆਂ ਨੀਵੀਆਂ ਪਾਰੀਆਂ ਮਹਾਂਪੁਰਸ਼ ਅਡੋਲ ਰਹਿ ਤੋਂ ਕਹਿਣ ਤੋਂ ਭਾਵ ਇਹ ਕਿ ਜਿਹੜੇ ਮਹਾਂਪੁਰਸ਼ ਨੇ ਭਾਈ ਉਹਨਾਂ ਨੂੰ ਡਰ ਕਿਉਂ ਨਹੀਂ ਗਾ, ਕੀ ਕਾਰਨ ਹੈ, ਕੀ ਵਜ੍ਹਾ, ਉਹ ਭੈ ਕਿਉਂ ਨਹੀਂ ਰੱਖਦੇ। ਇਹਦਾ ਜਵਾਬ ਗੁਰਦੇਵ ਜਿਵੇਂ ਦਿੰਦੇ ਨੇ, ਸਰਵਣ ਕਰੋ ਜੀ। ਕਹਿੰਦੇ ਗੁਰਮੁਖ ਪਿਆਰੂ ਦਾ ਕਾਰਨ ਹੈ ਕਿ ਜਿਹੜੇ ਸੰਤ ਨੇ ਨਾ ਲੋਕਾਂ ਦੇ ਕੋਲ ਹੋਵੇਗੀ ਕੋਪ ਕਰਨਾ, ਦੁਨਿਆਵੀ ਬਾਦਸ਼ਾਹ ਕੋਲ ਉਹਨਾਂ ਕੋਲ ਹੋਵੇਗੀ ਇਨਫੈਂਟਰੀ, ਉਹਨਾਂ ਕੋਲ ਹੋਵੇਗੀ ਏਅਰਫੋਰਸ, ਉਹਨਾਂ ਕੋਲ ਹੋਵੇਗੀ ਨੇਵੀ, ਉਹਦਾ ਦਾਇਰਾ ਵੀ ਸੀਮਤ, ਉਹਦੇ ਬੰਦਿਆਂ ਦਾ ਦਾਇਰਾ ਵੀ ਸੀਮਤ, ਉਹਦੇ ਹਥਿਆਰ ਵੀ ਸੀਮਤ। ਜਿਹੜੇ ਸੰਤ ਨੇ ਨਾ ਇਹ ਅਜਿੱਤ ਹਨ, ਸੂਰ ਬੀਰ ਬਚਨ ਕੇ ਬਲੇ ਕੌਲਾਂ ਬਪਰੀ ਸੰਤੀ ਚਲੀ। ਅੱਗੇ ਜਿਹੜਾ ਇਹਨਾਂ ਕੋਲ ਹਥਿਆਰ ਨੇ ਉਹਨਾਂ ਦਾ ਵੇਰਵਾ ਦਿੰਦੇ ਹਨ। ਜਿਹੜਾ ਭਾਈ ਸੰਤਾਂ ਦੇ ਕੋਲ ਨਿਮਰਤਾ ਨਾ ਉਹਨਾਂ ਨੇ ਸਲੋਹ ਪਹਿਲਾਂ ਕੀਤੀ। ਅੱਜ ਕੱਲ੍ਹ ਆਪਾਂ ਕਹਿੰਦੇ ਕਿ ਫਲਾਣੇ ਨੇ ਬੁਲਟ ਪ੍ਰੂਫ ਜੈਕਟ ਪਾਈ, ਉਹਦੇ ਉੱਤੇ ਗੋਲੀ ਦਾ ਅਸਰ ਨਹੀਂ। ਇਹਨੂੰ ਪੁਰਾਣੇ ਜ਼ਮਾਨੇ 'ਚ ਕਹਿੰਦੇ ਸਨ ਸੰਜੋ, ਸੰਜੋ ਨੂੰ ਗੁਰਦੇਵ ਨੇ ਇੱਥੇ ਸਲਾਹ ਸ਼ਬਦ ਵਰਤਿਆ ਹੈ। ਉਹਨਾਂ ਗੁਰਮੁਖ ਪਿਆਰਿਆਂ ਮਹਾਂਪੁਰਸ਼ਾਂ ਦੇ ਕੋਲ ਸਲਾਹ ਕਿਹੜੀ ਹੈ, ਸੰਜੋ ਕਿਹੜੀ ਹੈ, ਬੁਲਟ ਪ੍ਰੂਫ ਕਿਹੜੀ ਹੈ, ਜਿਹੜਾ ਉਹਨਾਂ ਮਹਾਂਪੁਰਸ਼ਾਂ ਨੇ ਨਿਮਰਤਾ ਧਾਰਨਾ ਕੀਤੀ ਹੈ। ਇਸ ਪ੍ਰਕਾਰ ਲੋਕਾਂ ਦੀਆਂ ਤਰਕਾਂ ਰੂਪੀ ਤਲਵਾਰਾਂ ਨਾਲ ਕੱਟੇ ਨਹੀਂ ਜਾਂਦੇ। ਪ੍ਰਤੱਖ ਸੂਰਮਿਆਂ ਦੇ ਪਾਸ ਸ਼ਾਸਤਰ ਹੁੰਦੇ ਨੇ ਤੇ ਸੰਤਾਂ ਕੋਲ ਇੱਥੇ ਕਿਹੜੇ ਸ਼ਾਸਤਰ ਹਨ।
ਆਵਦ ਹੈ ਗੁਣ ਗੋਬਿੰਦ ਰਮਣੰ,
ਜਿਹੜੇ ਭਾਈ ਗੋਬਿੰਦ ਦੇ ਗੁਣਾਂ ਨੂੰ ਉਚਾਰਨਾ ਨਾ ਆਵਦੇ ਕਹਿੰਦੇ ਨੇ ਸ਼ਾਸਤਰ ਨੂੰ। ਜਿਹੜਾ ਆਪਣੀ ਜ਼ਬਾਨ ਤੋਂ ਪਰਮਾਤਮਾ ਦਾ ਨਾਮ ਲੈਣਾ ਹੈ ਉਹ ਉਹਨਾਂ ਮਹਾਂਪੁਰਸ਼ਾਂ ਦੇ ਕੋਲ ਵਿਸ਼ੇਸ਼ ਭਾਈ ਸ਼ਾਸਤਰ ਹਨ। ਭਗਤੀ ਰੂਪੀ ਤਲਵਾਰ ਹੈ, ਗਿਆਨ ਰੂਪੀ ਖੰਡਾ ਹੈ,
ਕੋਟ ਗੁਰ ਸ਼ਬਦ ਕਰ ਚਰਮਣ ਹੈ।
ਚਰਮਣ ਦਾ ਅਰਥ ਹੈ ਚਮੜਾ, ਕਿਉਂਕਿ ਗੁਰਮੁਖੋ ਜਿਹੜਾ ਗੈਂਡੇ ਦਾ ਚਮੜਾ ਸੀ ਨਾ ਉਹਦੀ ਬਹੁਤ ਮਜ਼ਬੂਤ ਢਾਲ ਬਣਦੀ ਹੈ ਢਾਲ। ਤੇ ਪੁਰਾਤਨ ਜ਼ਮਾਨੇ ਦੇ ਵਿੱਚ ਗੈਂਡੇ ਦੇ ਚਮੜੇ ਨੂੰ ਨਾ ਗੰਨਿਆ ਜਾਣ ਵਾਲੀ ਢਾਲ ਬਣਦੇ ਸਨ, ਤੇ ਉਹਦੇ ਤੇ ਕਿੰਨੀਆਂ ਗੋਲੀਆਂ ਵੱਜਣ, ਕਿੰਨੇ ਤੀਰ ਵੱਜਣ, ਉਹ ਢਾਲ ਗੁਰਮੁਖ ਪਿਆਰ ਵਿਹਲੀ ਨਹੀਂ ਸੀ ਜਾਂਦੀ। ਇੱਕ ਕਾਲ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਅੱਜ ਵੀ ਹੈ ਔਰ ਉਹਦਾ ਦੇਰੀ ਉਹਦਾ ਇਤਿਹਾਸ ਚੇਤੇ ਆ ਗਿਆ। ਇੱਕ ਲਾਲ ਸਿੰਘ ਨਾਮ ਦਾ ਗੁਰਮੁਖ ਪਿਆਰਿਓ ਮਿਸਤਰੀ ਸਿੰਘ ਇਹ ਕਲਗੀਧਰ ਪਾਤਸ਼ਾਹ ਪਾਤਸ਼ਾਹ ਦੇ ਕੋਲ ਉੱਥੇ ਦਮਦਮਾ ਸਾਹਿਬ ਘਰ ਲੈ ਕੇ ਆਇਆ ਸੀ। ਇੱਕ ਦੁਖਾਂਤ ਹੈ ਕਿ ਆਪਾਂ ਕਿੰਨਾ ਵੀ ਬਚੀਏ, ਜਿਹੜਾ ਮਾਣ ਹੈ ਹੰਕਾਰ ਹੈ ਇਹ ਕਿਸੇ ਨਾ ਕਿਸੇ ਪਾਸੇ ਤੋਂ ਬੰਦੇ ਨੂੰ ਗਾਹ ਲਾ ਜਾਂਦਾ। ਭਾਵੇਂ ਆਪਾਂ ਉਪਰਾਲਾ ਤਾਂ ਕਰਦੇ ਕਿ ਅਸੀਂ ਆਖੀ ਦੀ ਸਾਡੀ ਅਸੀਂ ਦਾਸ ਹਾਂ, ਅਸੀਂ ਸੰਗਤਾਂ ਦੇ ਪੈਰਾਂ ਦੀ ਧੂੜ ਹਾਂ, ਅਸੀਂ ਕੂਕਰ ਹਾਂ, ਜਵਾਨੋਂ ਤਾਂ ਦੇਸ਼ ਹੈ ਕਹੀ ਜਾਈਏ, ਪਰ ਅੰਦਰੋਂ ਗੁਰਮੁਖੋਂ ਦਾਸ ਬਣਨਾ ਬੜਾ ਬਹੁਤ। ਜਦੋਂ ਉਹ ਲਾਲ ਸਿੰਘ ਨਾਮ ਦਾ ਮਿਸਤਰੀ ਗੁਰਦੇਵ ਲਈ ਢਾਲ ਲੈ ਕੇ ਆਇਆ ਨਾ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਿ ਗੁਰਮੁਖਾ ਢਾਲ ਕਿੰਨੀ ਕੁ ਮਜ਼ਬੂਤ ਹੈ, ਉਹ ਫੜ ਮਾਰ ਬੈਠਾ। ਉਹ ਕਹਿਣ ਲੱਗਾ ਮਹਾਰਾਜ ਇਹ ਢਾਲ ਏਡੀ ਮਜ਼ਬੂਤ ਹੈ ਕਿ ਜੇ ਕਿਤੇ ਇੰਦਰ ਦੇਵਤਾ ਵੀ ਆ ਕੇ ਤੀਰ ਮਾਰੇ ਨਾ ਤੇ ਵਿੰਨੀ ਨਹੀਂ ਜਾਏਗੀ। ਗੁਰਦੇਵ ਕਹਿਣ ਲੱਗੇ ਕਿ ਸਿੰਘਾ ਸੋਚ ਲਾ, ਇਹ ਗੁਰਮੁਖ ਝੂਠ ਬੋਲਣਾ ਗੁਨਾਹ ਇਸ ਕਰਕੇ ਗੁਨਾਹ ਹੈ, ਅਸੀਂ ਆਮ ਸੁਣਦੇ ਹਾਂ ਕਿ ਝੂਠ ਬੋਲਣਾ ਬੜਾ ਪਾਪ ਹੈ, ਬੜਾ ਗੁਨਾਹ ਹੈ। ਇਹਨੂੰ ਵਿਚਾਰਨ ਦਾ ਯਤਨ ਕੀਤਾ ਵੀ ਇਹਨੂੰ ਏਡਾ ਵੱਡਾ ਗੁਨਾਹ ਕਿਉਂਕਿ ਇਹ ਹੈ ਤਾਂ ਗੱਲ ਹੀ ਤਾਂ ਝੂਠ ਬੋਲਣਾ। ਗੁਰਮੁਖੋਂ ਵਿਚਾਰ ਕਰਦਿਆਂ ਕਰਦਿਆਂ ਨਤੀਜਾ ਇਹ ਨਿਕਲਿਆ ਹੈ ਕਿ ਆਪਾਂ ਜੋ ਇੱਕ ਝੂਠ ਬੋਲਦੇ ਹਾਂ ਸਾਨੂੰ ਉਸ ਝੂਠ ਨੂੰ ਕਾਇਮ ਰੱਖਣ ਲਈ ਹੋਰ 50 ਝੂਠ ਲਾ ਦੇਣੇ ਪੈਂਦੇ ਨੇ। ਆਪਾਂ ਇੱਕ ਬੁਰਿਆਈ ਕਰਦੇ ਹਾਂ, ਉਸ ਬੁਰਿਆਈ 'ਤੇ ਪਰਦਾ ਪਾਉਣ ਲਈ ਆਪਾਂ ਹੋਰ ਕਈ ਬੁਰਿਆਈਆਂ ਕਰਦੇ ਹਾਂ, ਪਰ ਬੁਰਿਆਈ ਫਿਰ ਵੀ ਢੱਕੀ ਨਹੀਂ ਜਾਂਦੀ। ਗੁਰਦੇਵ ਕਹਿਣ ਲੱਗੇ ਲਾਲ ਸਿੰਘ ਸੋਚ ਲਾ, ਕਹਿਣ ਲੱਗਾ ਮਹਾਰਾਜ ਜੇ ਇੰਦਰ ਵੀ ਆਣ ਕੇ ਆਪਣੇ ਤੀਰ ਦਾ ਵਾਰ ਕਰੇ ਤੇ ਮੇਰੀ ਗੈਂਡੀ ਦੀ ਢਾਲ ਵਿੰਨੀ ਨਹੀਂ ਜਾਏਗੀ। ਗੁਰਦੇਵ ਕਹਿਣ ਲੱਗੇ ਚੰਗਾ ਲਾਲ ਸਿੰਘ ਭਲਕੇ। ਫਿਰ ਗੁਰਮੁਖਾ ਜਦੋਂ ਸ਼ਾਮ ਦੇ ਪਹਿਰ ਤੇ ਗੁਰੂ ਕੇ ਸਿੰਘ ਆਪਣੇ ਸ਼ਸਤਰਾਂ ਦੀ ਕਰਤ ਵਿਦਿਆ ਵਿਖਾਉਣਗੇ ਨਾ, ਉਦੋਂ ਤੇ ਢਾਲ ਵੀ ਪਰਖ ਕੇ ਦੇਖਾਂਗੇ। ਜਦੋਂ ਉਹ ਗੁਰਮੁਖ ਆਪਣੇ ਤੰਬੂ ਵਿੱਚ ਚਲਾ ਗਿਆ ਨਾ, ਉਹਦੀ ਦਿਮਾਗ ਦੀ ਸੂਈ ਟਿਕਾਣੇ ਆਈ, ਕਹਿਣ ਲੱਗਾ ਕਿ ਕੰਮ ਗਲਤ ਹੋ ਗਿਆ। ਹੁਣ ਮੈਂ ਤਾਂ ਜਿਹਦੀ ਢਾਲ ਬਣਾਈ ਹੈ ਠੀਕ ਹੈ, ਮਜ਼ਬੂਤ ਹੈ, ਪਰ ਇੱਕ ਪਾਸੇ ਤਰਲੋਕੀ ਦੇ ਬਾਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਾਹਰ ਜੋ ਤੀਰ ਬਾਰਨਗੇ ਜਾਂ ਗੋਲੀ ਚਲਾਉਣਗੇ, ਦਿੱਲੀ ਕਿਉਂ ਰਹਿ ਜਾਊਗੀ, ਤਾਂ ਗੱਲ ਵਿਗੜ ਜਾ ਰਹੀ ਹੈ, ਮੈਂ ਗਲਤ ਕਹਿ ਬੈਠਾ। ਹੁਣ ਕੀ ਕਰਾਂ? ਰਾਤ ਨੂੰ ਗੁਰਮੁਖ ਪਿਆਰ ਉਹਨੂੰ ਨੀਂਦ ਨਹੀਂ ਆਈ, ਉਹ ਆਪਣੇ ਤੰਬੂ ਵਿੱਚ ਸੁੱਤਾ ਰਹੀ। ਉਹ ਨਾਲ ਦੇ ਸਿੰਘਾਂ ਕੋਲ ਗਿਆ, ਕਹਿਣ ਲੱਗਾ ਕਿ ਸਿੰਘ ਮੇਰੀ ਮਦਦ ਕਰੋ। ਕਹਿੰਦੇ ਕੀ ਗੱਲ? ਕਹਿਣ ਲੱਗਾ ਕਿ ਮੈਨੂੰ ਗੁਰਦੇਵ ਨੇ ਇਹ ਕਿਹਾ ਕਿ ਕੱਲ੍ਹ ਨੂੰ ਤੇਰੀ ਢਾਲ ਪਰਖਣੀ ਹੈ, ਅਤੇ ਮੈਂ ਕਹਿ ਬੈਠਾ ਵੀ ਪਾਤਸ਼ਾਹ ਭਾਵੇਂ ਕੋਈ ਵੀ ਹੋਏ ਮੇਰੀ ਢਾਲ ਨੂੰ ਵਿੰਨ ਨਹੀਂ ਸਕਦਾ। ਹੁਣ ਮੇਰਾ ਅੰਦਰ ਕੰਬਦਾ ਵੀ ਗੁਰਦੇਵ ਨੇ ਇਹ ਢਾਲ ਵਿੰਨ ਦੇਣੀ ਹੈ। ਵੀ ਕਲਗੀ ਤਰ ਪਾਤਸ਼ਾਹ ਚਾਹੇ ਨਾ, ਉਹ ਤਾਂ ਪਤਾਲਾਂ ਨੂੰ ਵਿੰਨ ਸਕਦਾ, ਮੇਰੀ ਚਮੜੇ ਦੀ ਢਾਲ ਕੀ ਚੀਜ਼ ਹੈ? ਕਹਿੰਦੇ ਫਿਰ ਦੱਸ ਸੇਵਾ ਕੀ ਕਰੀਏ। ਕਹਿਣ ਲੱਗਾ ਕਿ ਗੁਰਮੁਖੋ ਤੁਸੀਂ ਭਾਵੇਂ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਦਾ, ਤੁਸੀਂ ਮੇਰਾ ਸਾਥ ਦਿਓ, ਤੁਸੀਂ ਪੰਜ ਸਿੰਘ ਖਲੋ ਕੇ ਗੁਰੂ ਅੱਗੇ ਅਰਦਾਸ ਕਰੋ ਕਿ ਪਾਤਸ਼ਾਹ ਭਾਈ ਲਾਲ ਸਿੰਘ ਦੀ ਪੱਤ ਰੱਖੀ। ਹੁਣ ਰਾਤ ਨੂੰ ਚੈਨ ਕਿਤੇ ਗੁਰਮੁਖੋ ਇਸ਼ਨਾਨ ਪਾਨ ਕੀਤਾ, ਨਿਤਨੇਮ ਕੀਤਾ, ਦੇਗ ਤਿਆਰ ਕੀਤੀ, ਪੰਜਾਂ ਸਿੰਘਾਂ ਨੂੰ ਬੇਨਤੀ ਕੀਤੀ ਤੇ ਪੰਜਾਂ ਸਿੰਘਾਂ ਨੇ ਹੱਥ ਜੋੜ ਕੇ ਆਖਿਆ ਮਹਾਰਾਜ ਕਿਰਪਾ ਕਰੀ ਇਸ ਗੁਰਸਿੱਖ ਦੀ ਲਾਜ ਰੱਖੀ। ਅਗਲੇ ਦਿਹਾੜੇ ਗੁਰਮੁਖੋ ਜਦੋਂ ਮੌਕਾ ਆਇਆ, ਸਤਿਗੁਰੂ ਪਾਤਸ਼ਾਹ ਰਤਾਲ ਸਾਹਮਣੇ ਖਵਾਈ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਆਪਣੀ ਰਾਈਫਲ ਨੂੰ ਕਦੇ ਉੱਪਰ ਕਰਦੇ ਨੇ, ਕਦੇ ਸੱਜੇ ਕਰਦੇ ਨੇ, ਕਦੇ ਖੱਬੇ ਤੇ ਕਦੇ ਨੀਵਿਆਂ। ਕਹਿਣ ਲੱਗੇ ਲਾਲ ਸਿੰਘ ਨਾਲੇ ਮਾਣ ਕਰਨਾ ਤੇ ਨਾਲੇ ਨਿਮਰਤਾ ਰੱਖਣੀ, ਇਹ ਦੋ ਗੱਲਾਂ ਨਹੀਂ ਚੱਲਦੀਆਂ। तू ये कहना सा कि मेरी ढाल नू कोई गिन नहीं सकता, हुण मैं पंजा सिंघां दे उपर वार किवें करां। तेरी ढाल तां मैं पार सकदा पर अपने सिंघां नू नहीं पार सकदा, मेरी जान तो प्यारे ने। उस मौके लाल सिंह घग्याल करके गुरु के चरणा ते दिवत्या पातशाह मैं खुला। इस प्रकार गुरमुख जिहड़े संत ने ना, उन्हां कोल निम्रता दी संयोग है। और इसे प्रकार जिहड़ा गोबिंद दे गुणां नू गाउणा है, ये उन्हां कोल भगती रूपी तलवार है। जिहड़ा ज्ञान है ना, इहदा खंडा उन्हां कोल। गुरु दे उपदेश रूपी चरमणे जिहड़ी ढाल दी ओद उन्हां ने अपने मन च रखना कीती है। ਇੱਥੇ ਗੁਰਮੁਖ ਆਪਣੇ ਕਿਸੇ ਗੁਰਮੁਖ ਦੇ ਮਨ ਵਿੱਚ ਇਹ ਵੀ ਸ਼ੰਕਾ ਆ ਸਕਦਾ ਹੈ ਕਿ ਗਿਆਨੀ ਜੀ ਇਹਦਾ ਪੁਰਾਣੇ ਜ਼ਮਾਨਿਆਂ ਤੋਂ ਹੀ ਦ੍ਰਿਸ਼ਟਾਂਤ ਦਿੱਤਾ ਕਿ ਖੰਡਾ ਵੀ ਪੁਰਾਣੇ ਜ਼ਮਾਨੇ 'ਚ ਹੁੰਦਾ ਸੀ, ਤਲਵਾਰ ਵੀ ਉਸ ਮੌਕੇ ਹੁੰਦੀ ਸੀ, ਗਹਿਣੇ ਦੀ ਢਾਲ ਵੀ। ਅੱਜ ਕੱਲ੍ਹ ਦੇ ਮਾਡਰਨ ਕੋਈ ਤਰੀਕਾ ਹੈ, ਕਿਉਂਕਿ ਅੱਜ ਕੱਲ੍ਹ ਤਾਂ ਬੜੇ ਬੜੇ ਮਾਰੂ ਹਥਿਆਰ ਨੇ। ਤੁਸੀਂ ਗੁਰਬਾਣੀ ਵਿੱਚ ਇਹੋ ਜਿਹਾ ਦ੍ਰਿਸ਼ਟਾਂਤ ਦਿਓ ਜਿਹੜਾ ਮੰਨਿਆ ਜਾਏ। ਗੁਰਮੁਖੋ ਇਹ ਦ੍ਰਿਸ਼ਟਾਂਤ ਆਉਂਦਾ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਬ੍ਰਹਮ ਅਗਨ ਸਹਿਜੇ ਪਰ ਜਾਲੀ ਏਕ ਚੂੜ ਸਜਾਇਆ। ਉਹ ਮਹਾਂਪੁਰਸ਼ ਨੇ ਨਾ ਉਹ ਪ੍ਰੇਮ ਦਾ ਪਲੀਤਾ ਲਾਉਂਦੇ ਨੇ, ਪ੍ਰੇਮ ਦਾ ਪਲੀਤਾ। ਤੇ ਮਜ਼ਾਇਲ ਕਿਹੜੀ ਹੈ, ਕਿਉਂਕਿ ਪੁਰਾਣੀਆਂ ਹਵਾਈਆਂ ਸੀ ਹੁਣ ਮਜ਼ਾਇਲਾਂ ਆ ਗਈਆਂ। ਜਿਹੜਾ ਆਪਣੀ ਸੁਰਤੀ ਦੇ ਨਾਲ ਪਰਮੇਸ਼ਰ ਦੇ ਨਾਲ ਵਿਸ਼ਲੇਸ਼ ਬਿਰਤੀ ਕਰਕੇ ਜੁੜਨਾ ਨਾ, ਕਿ ਉਹਨਾਂ ਨੇ ਮਜ਼ਾਇਲ ਚਲਾਉਣਾ ਕੀਤੀ ਹੈ। ਗੋਲਾ ਗਿਆਨ ਚਲਾਇਆ, ਜਿਹੜਾ ਪ੍ਰਭੂ ਦਾ ਗਿਆਨ ਹੈ ਇਹ ਉਹਨਾਂ ਗੁਰਮੁਖਾਂ ਮਹਾਂਪੁਰਸ਼ਾਂ ਨੇ ਗਿਆਨ ਦੇ ਗੋਲੇ ਨੂੰ ਚਲਾਉਣਾ ਕੀਤਾ ਹੈ। ਬ੍ਰਹਮ ਅਗਨ ਉਹਦਾ ਪਲੀਤਾ ਦਿਖਾਉਣਾ ਕਿਵੇਂ ਹੈ, ਜਿਹੜੀ ਗੁਰਮੁਖੋ ਬ੍ਰਹਮ ਗਿਆਨ ਦੀ ਅੱਗ ਹੈ ਇਹ ਉਹਨੂੰ ਪਲੀਤਾ ਦੇਣਾ ਹੈ। ਇੱਕ ਚੋੜ ਸਜਾਇਆ, ਇੱਕ ਚੋੜ ਦੇ ਨਾਲ ਗੁਰਮੁਖੋ ਭਾਵੇਂ ਕਿੰਨੇ ਵੀ ਵਿਕਾਰਾਂ ਰੂਪੀ ਦੁਸ਼ਮਣ ਹੋਣ, ਉਹ ਗੁਰਮੁਖ ਪਿਆਰੇ ਉਹਨਾਂ ਨੂੰ ਢਾ ਲੈਂਦੇ ਹਨ, ਉਹਨਾਂ ਨੂੰ ਖਤਮ ਕਰ ਦਿੰਦੇ ਹਨ। ਇਸ ਪ੍ਰਕਾਰ ਭਾਈ ਜਿਹੜਾ ਗੁਰੂ ਦਾ ਉਪਦੇਸ਼ ਹੈ ਇਹਦੀ ਢਾਲ ਉਹਨਾਂ ਨੇ ਆਪਣੇ ਮਨ ਦੇ ਮਨ ਰੂਪੀ ਹੱਥ ਵਿੱਚ ਪਕੜਨਾ ਕੀਤੀ ਹੈ, ਤਾਂ ਕਿ ਵਿਕਾਰਾਂ ਰੂਪੀ ਜਿਹੜੇ ਤੀਰ ਨੇ ਉਹ ਉਹਨਾਂ ਗੁਰਮੁਖ ਪਿਆਰਿਆਂ 'ਤੇ ਅਸਰ ਨਾ ਕਰ ਸਕਣ। ਉਹਨਾਂ ਸਵਾਲ ਕੀਤਾ, ਮਹਾਰਾਜ ਜਿਹੜੇ ਰਾਜੇ ਹੁੰਦੇ ਨੇ ਉਹਨਾਂ ਕੋਲ ਚਾਰ ਤਰ੍ਹਾਂ ਦੀ ਸੋਨਾ ਹੁੰਦੀ ਹੈ, ਘੋੜ ਸਵਾਰ, ਹਾਥੀ ਸਵਾਰ, ਰੱਥਾਂ 'ਤੇ ਸਵਾਰ ਅਤੇ ਚਾਰ ਇਸੇ ਪ੍ਰਕਾਰ ਦੇ ਪੈਦਲ। ਜਿਹੜੇ ਸੰਤ ਨੇ ਉਹਨਾਂ ਕੋਲ ਚਾਰ ਪ੍ਰਕਾਰ ਦੀ ਸੈਨਾ ਕੀ ਹੈ, ਤਾਂ ਦ੍ਰਿਸ਼ਟਾਂਤ ਦਿੰਦੇ ਨੇ ਅੱਗੇ। ਆਰੂੜ ਤੇ ਅਸਵ ਰਥ ਨਾਗ ਹੈ, ਬੁਝੰਤੇ ਪ੍ਰਭ ਮਾਰਗ ਹੈ। ਜਿਹੜੇ ਮਹਾਤਮਾ ਨਾਮ ਦੇ ਸਰਵਣ ਕਰਨ ਵਾਲੇ ਨੇ ਗੁਰਮੁਖੋ, ਉਹ ਅਸਵ ਦਾ ਅਰਥ ਹੁੰਦਾ ਘੋੜਾ, ਅਰੂੜ ਤੇ ਦਾ ਹੁੰਦਾ ਘੋੜ ਸਵਾਰ। ਸੋ ਇਸ ਪ੍ਰਕਾਰ ਜਿਹੜੇ ਮਹਾਂਪੁਰਸ਼ ਗੁਰਮੁਖ ਪਿਆਰੇ ਮਹਾਤਮਾ ਦੇ ਨਾਮ ਨੂੰ ਸੁਣਦੇ ਨੇ ਨਾ, ਇਹ ਗੁਰਮੁਖ ਪਿਆਰ ਘੋੜ ਸਵਾਰ ਸੈਨਾ। ਔਰ ਇਸੇ ਪ੍ਰਕਾਰ ਜਿਹੜੇ ਮਹਾਤਮਾ ਨਾਮ ਦੇ ਮਨਨ ਕਰਨ ਵਾਲੇ ਹਨ ਉਹ ਰੱਥ ਅਰੂੜ, ਉਹ ਰੱਥਾਂ ਦੇ ਚੜ੍ਹਨ ਵਾਲੇ ਸੂਰਮੇ ਹਨ। ਔਰ ਇਸੇ ਪ੍ਰਕਾਰ ਜੋ ਨਿਧਿਆਸਨ ਕਰਨ ਵਾਲੇ ਨੇ, ਨਿਧਿਆਸਨ ਦਾ ਅਰਥ ਹੁੰਦਾ ਪ੍ਰੈਕਟੀਕਲ ਜੀਵਨ, ਜੋ ਪੜ੍ਹਦੇ ਨੇ ਉਹਦੇ ਮੁਤਾਬਕ ਚੱਲਣਾ, ਅਤੇ ਜਿਹੜੇ ਨਹੀਂ ਚੱਲਦੇ ਉਹਨਾਂ ਬਾਰੇ ਗੁਰੂ ਪੰਚਮ ਪਾਤਸ਼ਾਹ ਨੇ ਬਹੁਤ ਕਰੜਾ ਕਿਹਾ ਹੈ, ਅਵਰ ਉਪਦੇਸ਼ ਆਪ ਨਾ ਕਰੇ ਆਵਤ ਜਾਵਤ ਜਨਮੇ ਮਰੇ। ਹੋਰ ਨਾ ਲੋਕਾਂ ਨੂੰ ਕਹੀ ਜਾਂਦੇ ਪਰ ਆਪ ਨਹੀਂ ਕਰਦੇ। ਗੁਰੂ ਪੰਚਮ ਪਾਤਸ਼ਾਹ ਕਹਿੰਦੇ ਕਿ ਉਹਨਾਂ ਨੂੰ ਵਾਰ ਵਾਰ ਚੁਰਾਸੀ ਵਿੱਚ ਭਟਕਣਾ ਪੈਂਦਾ ਹੈ। ਪਰ ਜਿਹੜੇ ਉਹ ਮਹਾਂਪੁਰਸ਼ ਨੇ ਨਾ ਉਹ ਨਿਧਿਆਸਨ ਕਰਦੇ ਹਨ, ਜਿਹੜਾ ਨਿਧਿਆਸਨ ਕਰਨਾ ਗੁਰਮੁਖੋ, ਇਹ ਲਾਗੇਦਾਰ ਸੌਂਦਾ ਹਾਥੀ, ਇਹ ਹਾਥੀ ਦੀ ਅਸਵਾਰੀ ਹੈ। ਔਰ ਇਸੇ ਪ੍ਰਕਾਰ ਦੇ ਬਾਕੀ ਵਿਰਾਗ ਅਤੇ ਵੇਦ ਆਦਿਕ ਨੇ ਜਿਹੜੇ ਇਹਨਾਂ ਦੇ ਧਾਰਨੀ ਨੇ। ਵਿਵੇਕ ਕੀ ਹੁੰਦਾ ਹੈ? ਉਹਦਾ ਵਿਵੇਕ ਦਾ ਅਰਥ ਹੈ ਗੁਰਮੁਖ ਪਿਆਰ। ਜਿਵੇਂ ਹੰਸ ਦੇ ਅੱਗੇ ਦੁੱਧ ਰੱਖਿਆ ਜਾਂਦਾ ਹੈ, ਉਹਦੇ ਵਿੱਚ ਚੁੰਝ ਪਾ ਕਰਕੇ ਉਹ ਪਾਣੀ ਨੂੰ ਪਾਸੇ ਕਰਕੇ ਦੁੱਧ ਪੀ ਲੈਂਦਾ, ਉਹਦੀ ਚੁੰਝ ਦੇ ਨਾਲ ਦੁੱਧ ਫੁੱਟ ਜਾਂਦਾ ਹੈ। ਇਹ ਕਰਤੇ ਦੀ ਕਲਾ ਹੈ ਕਿ ਹੰਸ ਦੇ ਦੁੱਧ ਵਿੱਚ ਚੁੰਝ ਪਾਉਣ ਦੇ ਨਾਲ ਪਾਣੀ ਅੱਡ ਅਤੇ ਦੁੱਧ ਅੱਡ ਫੁੱਟੀ ਅੱਡ ਹੋ ਜਾਂਦੀਆਂ। ਇਸੇ ਪ੍ਰਕਾਰ ਗੁਰਮੁਖ ਵਾਕ ਦਾ ਅਰਥ ਹੁੰਦਾ ਇਹਨੂੰ ਕਹਿੰਦੇ ਨੇ ਬਤਰੇਕ ਬੁੱਧੀ। ਵਿਵੇਕ ਦਾ ਅਰਥ ਹੁੰਦਾ ਬਿਬ ਜਮਾ ਏਕ, ਬਿਬ ਦਾ ਅਰਥ ਹੁੰਦਾ ਦੋ। ਜਿਹੜਾ ਦੋ ਦੇ ਵਿੱਚੋਂ ਨੇਕੀ ਦੀ ਚੋਣ ਕਰਨੀ ਨੂੰ ਕਹਿੰਦੇ ਨੇ ਵਿਵੇਕ। ਵਰਿਆਈ ਦਾ ਤਿਆਗ ਤੇ ਚੰਗਿਆਈ ਨੂੰ ਗ੍ਰਹਿਣ ਕਰਨਾ, ਜਿਹਨੂੰ ਗੁਰਬਾਣੀ ਚੋਂ ਕੀਤਾ ਹੈ, ਕਿਹਾ ਹੈ ਸਾਂਝ ਕੀਤੇ ਗੁਣੇ ਕੇਰੀ, ਛੋੜ ਅਵਗਣ ਚਲੀਏ, ਪਹਿਰੇ ਪਡੰਬਰ ਕਰ ਅਡੰਬਰ ਅਡੰਬਰ ਆਪਣਾ ਪਿੜ ਮਲੀਏ, ਜਿੱਥੇ ਜਾਏ ਬਹੀਏ ਭਲਾ ਕਹੀਏ, ਚੋਲ ਅੰਮ੍ਰਿਤ ਪੀਜੈ, ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈਜੈ। ਜਿਹੜੀ ਨੇਕੀ ਹੈ ਉਹਨੂੰ ਗ੍ਰਹਿਣ ਕਰਨਾ, ਔਗੁਣ ਨੂੰ ਤਿਆਗ ਕਰਨਾ ਇਹਨੂੰ ਕਹਿੰਦੇ ਨੇ ਵਿਵੇਕ ਬੁੱਧੀ। ਔਰ ਇਸੇ ਪ੍ਰਕਾਰ ਜਿਹੜਾ ਵਿਰਾਗ ਹੈ ਬ੍ਰਹਮ ਲੋਕ ਕੇ ਭੋਗ ਜੋ ਤਾਗ ਵਿੱਚ ਸਮ ਤਿਆਗ, ਐਸੋ ਜੋ ਵਿਚਾਰ ਹੈ ਤਾਂ ਇਹ ਕਹਿਤ ਵਿਰਾਗ। ਕਹਿੰਦੇ ਨੇ ਬ੍ਰਹਮ ਲੋਕ ਦੇ ਪਦਾਰਥਾਂ ਤੱਕ ਉਹਨਾਂ ਨੂੰ ਤਾਂ ਦੇ ਵਿਸ਼ਟਾਂ ਦੀ ਤਰ੍ਹਾਂ ਨਿਕੰਮਾ ਜਾਣ ਕਰਕੇ ਉਹਨਾਂ ਦੀ ਪਕੜ ਵਿੱਚ ਨਾ ਆਉਣਾ, ਉਹਨਾਂ ਨੂੰ ਵਿਰਾਗ ਕਹਿੰਦੇ ਹਨ। ਇਸ ਪ੍ਰਕਾਰ ਉਹ ਗੁਰਮੁਖ ਪਿਆਰੇ ਜਿਹੜੇ ਵਿਰਾਗ ਅਤੇ ਵਿਵੇਕ ਦੇ ਧਾਰਨੀ ਨੇ, ਉਹ ਭਾਈ ਪੈਦਲ ਸੈਣਾ ਹੈ ਅਤੇ ਪਰਮਾਤਮਾ ਦੇ ਸਰੂਪ ਨੂੰ ਜਿਹੜਾ ਬੁੱਝਣਾ ਹੈ, ਇਹ ਗੁਰਮੁਖ ਪਿਆਰੋ ਰਸਤਾ ਹੈ। ਇਹ ਰਸਤੇ ਪਰ ਜਿਹੜੀ ਉਹ ਚਾਰ ਪ੍ਰਕਾਰ ਦੀ ਸੈਣ ਹੈ, ਸੋ ਇਹ ਚਾਰ ਪ੍ਰਕਾਰ ਦੇ ਗੁਣਾਂ ਦੀ ਧਾਰਨੀ ਉੱਤਰ ਕੇ ਪਰਮੇਸ਼ਵਰ ਦੇ ਪਿਆਰੇ ਚੱਲਦੇ ਹਨ। ਵਿਚਰਤੇ ਨਿਰਭੈ ਕਤਲ ਸੈਨਾ, ਔਰ ਕਾਮ ਕ੍ਰੋਧ ਆਦਿ ਸ਼ਤਰੂਆਂ ਦੀ ਸੈਨਾ ਚ ਇਹ ਜੋ ਸੰਤ ਨੇ ਉਹ ਨਿਰਭੈ ਹੋ ਕੇ ਵਿਚਰਦੇ ਹਨ। ਜਿਸ ਤਰ੍ਹਾਂ ਜਿਸ ਮਨੁੱਖ ਦੇ ਮੂੰਹ ਵਿੱਚ ਗਾਰੜੂ ਮੰਤਰ ਹੋਵੇ ਨਾ, ਗੁਰਮੁਖ ਇੱਕ ਮੰਤਰ ਉਹਨੂੰ ਕਹਿੰਦੇ ਨੇ ਗਾਰੜੂ ਮੰਤਰ। ਇਹ ਸੁਣ ਵਿੱਚ ਆਉਂਦਾ ਕਿ ਜੇ ਮੈਨੂੰ ਗਾਰੜੂ ਮੰਤਰ ਆਉਂਦਾ ਹੋਵੇ, ਉਹਦੇ ਤੇ ਸੱਪ ਦਾ ਜ਼ਹਿਰ ਅਸਰ ਨਹੀਂ ਪਾ ਸਕਦਾ, ਭਾਵੇਂ ਉਹਨੂੰ ਜਿੰਨੇ ਮਰਦੇ ਵੀ ਗੱਲ ਸੱਪ ਲੜਦਾ ਹੀ ਨਹੀਂ, ਪਰ ਜੇ ਲੜ ਜਾਏ ਉਸ ਗਾਰੜੂ ਮੰਤਰ ਕਰਕੇ ਉਸ ਜ਼ਹਿਰ ਦਾ ਅਸਰ ਨਹੀਂ। ਇਸੇ ਤਰ੍ਹਾਂ ਗੁਰਮੁਖੋ ਜਿਹੜੇ ਮਹਾਂਪੁਰਸ਼ ਨੇ ਉਹ ਨਿਰਭਉ ਉਸ ਕਰਕੇ ਨੇ ਕਿ ਉਹਨਾਂ ਦੇ ਕੰਠ ਦੇ ਵਿੱਚ ਪਰਮਾਤਮਾ ਦਾ ਨਾਮ ਰੂਪੀ ਗਾਰੜੂ ਮੰਤਰ ਹੈ, ਤੇ ਪਰਮਾਤਮਾ ਦਾ ਨਾਮ ਰੂਪੀ ਗਾਰੜੂ ਮੰਤਰ ਹੋ ਕਰਕੇ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਭੈ ਨਹੀਂ। ਜਿਵੇਂ ਆਪਾਂ ਬਾਬਾ ਦੀਪ ਸਿੰਘ ਦਾ ਇਤਿਹਾਸ ਸਾਰੇ ਜਾਣਦੇ ਹਾਂ, ਬਾਬਾ ਮਨੀ ਸਿੰਘ ਬਾਰੇ ਪੜ੍ਹਦੇ ਤੇ ਸੁਣਦੇ ਹਾਂ, ਗੁਰਮੁਖੋ ਸਾਨੂੰ ਇਹ ਪਤਾ ਚੱਲ ਜੇ ਕਿ ਕੱਲ੍ਹ ਨੂੰ ਸਾਡੀ ਮੌਤ ਹੈ ਤੇ ਆਪਾਂ ਮਰਨ ਤੋਂ ਪਹਿਲਾਂ ਮਰ ਜਾਵਾਂਗੇ, ਪਾਣੀ ਨਹੀਂ ਲੰਘੇਗਾ। ਪਰ ਉਹਨਾਂ ਮਹਾਂਪੁਰਸ਼ਾਂ ਨੇ ਕਹਿ ਦਿੱਤਾ ਵੀ ਅਸੀਂ ਤਾਂ ਭਾਈ ਦਰਬਾਰ ਸਾਹਿਬ ਜਾ ਕੇ ਆਪਣਾ ਸੀਸ ਭੇਟ ਕਰਨਾ ਹੈ, ਬਾਕੀ ਜੋ ਮਰਜ਼ੀ ਜੇ ਮਰਜ਼ੀ ਕਰਨਾ। ਤੇ ਜਿਸ ਮੌਕੇ ਬਾਬੇ ਦਾ ਪਾਵਨ ਸੀਸ ਕੱਟਿਆ ਗਿਆ ਧੜ ਨਾਲੋਂ, ਉਹਦੇ ਅੰਦਰ ਕਿਸੇ ਪ੍ਰਕਾਰ ਦਾ ਕੋਈ ਭੈ ਤੇ ਡਰ ਨਹੀਂ ਆਇਆ। ਕਾਰਨ ਕੀ ਹੈ? ਉਸ ਗੁਰੂ ਕੇ ਲਾਲ ਬਾਬੇ ਦੀਪ ਸਿੰਘ ਦੇ ਹਿਰਦੇ ਦੇ ਅੰਦਰ ਗੁਰੂ ਕੀ ਬਾਣੀ ਜਪਜੀ ਸਾਹਿਬ ਦਾ ਗਾਰੜੂ ਮੰਤਰ ਹੈ। ਉਸ ਗਾਰੜੂ ਮੰਤਰ ਕਰਕੇ, ਜਿਹੜਾ ਪਰਮੇਸ਼ਰ ਦਾ ਨਾਮ ਗਾਰੜੂ ਮੰਤਰ ਹੈ, ਇਸ ਕਰਕੇ ਭਾਈ ਉਹ ਨਿਰਭੈ ਹਨ, ਉਹਨਾਂ ਨੂੰ ਡਰ ਨਹੀਂ, ਕਾਮ ਕ੍ਰੋਧ ਲੋਭ ਮੋਹ ਇਤਿਆਦਿਕ ਤੇ ਉਹਨਾਂ ਨੂੰ ਪ੍ਰਭਾਵਿਤ ਨਹੀਂ ਕਰ ਸਕਦੇ।
ਭਾਇਨ ਤੇ ਗੋਪਾਲ ਕੀਰਤਨ ਹੈ,
ਉਹ ਭਾਈ ਮਨ ਕੇ ਧੋ ਕਰ ਜਿਹੜਾ ਗੋਪਾਲ ਦਾ ਕੀਰਤਨ ਹੈ ਉਹ ਉੱਚੀ ਉੱਚੀ ਧੁਰਾਂ ਦੇ ਬੋਲਦੇ ਹਨ। ਉੱਚੀ ਉੱਚੀ ਬੋਲਣ ਦਾ ਭਾਵ ਕਿਉਂ ਬੋਲਦੇ ਆ ਗੁਰਮੁਖ? ਜਿਵੇਂ ਕਿਸੇ ਨਗਰ ਨੂੰ ਚੋਰ ਪੈ ਜਾਣ ਤੇ ਜਿਹੜੇ ਉੱਚੀ ਉੱਚੀ ਰੌਲਾ ਪਾਉਣਗੇ ਨਾ ਉਹਨਾਂ ਦੀ ਮਦਦ ਵਾਸਤੇ ਕੋਈ ਨਾ ਕੋਈ ਆਵੇਗਾ। ਇਸ ਕਰਕੇ ਗੁਰਮੁਖ ਪਿਆਰੇ ਆਪਾਂ ਹਾਂ ਕੱਲੇ, ਸਰਵਰ ਪੰਖੀ ਇਕੜੋ ਹਾਹੀ ਵਾਲ ਪਚਾਸ, ਇਹ ਮਨ ਲਹਿਰੀ ਗੜਦੀ ਆ ਸੱਚੀ ਸੇਤੀ ਆਸ। ਆਪਾਂ ਇਕੱਲੇ ਆ, ਇਕੱਲੇ ਤੋਂ ਇਕੱਲਾ ਵੀ ਕਈ ਵਾਰ ਮਾੜਾ ਹੁੰਦਾ ਤੇ ਆਪਣਾ ਬਚਾਅ ਹੋਣਾ ਬੜਾ ਔਖਾ ਹੈ। ਆਪਾਂ ਨੂੰ ਕਾਮ ਆਪਣੇ ਮਗਰ ਲੱਗਾ ਹੈ, ਕ੍ਰੋਧ ਆਪਣੇ ਮਗਰ ਲੱਗਾ ਹੈ, ਲੋਭ ਤੇ ਮੋਹ ਹੰਕਾਰ ਇਹ ਪੰਜ ਨੇ ਤੇ ਆਪਾਂ ਇਕੱਲੇ ਹਾਂ। ਉਹਨਾਂ ਪੰਜਾਂ ਤੋਂ ਬਚਾਅ ਕਰਨ ਦਾ ਗੁਰਮੁਖ ਇੱਕੋ ਇੱਕ ਤਰੀਕਾ ਹੈ, ਕਬੀਰ ਕੇਸੋ ਕੇਸੋ ਕੂਕੀ ਹੈ। ਕੂਕੀ ਦਾ ਅਰਥ ਹੁੰਦਾ ਉੱਚੀ ਉੱਚੀ ਆਖੀ, ਉੱਚੀ ਉੱਚੀ ਨਾ ਸੋਈਏ ਆਸਾਰ। ਬਾਬਾ ਕਬੀਰ ਕਹਿੰਦਾ ਇਹ ਨੀ ਕਿ ਸਵੇਰੇ ਤੂੰ 10 ਮਿੰਟ ਵਹਿਗਰੂ ਵਹਿਗਰੂ ਕਹਿ ਲਿਆ ਤੇ ਮੁੜ ਕੇ ਤੇਰਾ ਕੰਮ ਬਣ ਜਾਏਗਾ। ਕੀ ਪਤਾ ਕੰਮ ਤੇਰੇ ਤੇ ਸ਼ਾਮ ਨੂੰ ਹਮਲਾ ਕਰਦੇ, ਕੀ ਪਤਾ ਕਰੋ ਤੇਰੇ ਤੇ ਰਾਤ ਨੂੰ ਹਮਲਾ ਕਰਦੇ। ਤੈਨੂੰ ਅੰਮ੍ਰਿਤ ਵੇਲੇ ਲੋਭ ਆਣ ਕੇ ਘੇਰ ਲੈ ਗੁਰਮੁਖਾ, ਉਹਨਾਂ ਨੂੰ ਮੌਕਾ ਨਾ ਦੇ। ਤੂੰ ਦਿਨੇ ਰਾਤ ਵਾਹਿਗੁਰੂ ਵਾਹਿਗੁਰੂ ਕਹੀ ਚੱਲ, ਤੇ ਜੇ ਤੂੰ ਵਾਹਿਗੁਰੂ ਆਵਾਜ਼ਾਂ ਮਾਰੀ ਚੱਲੇਗਾ ਰਾਤ ਦਿਲਸ ਕੇ ਕੂਕਣੇ ਕਬ ਹੋ ਕੇ ਸਣੇ ਪੁਕਾਰ। ਜਦੋਂ ਤੂੰ ਦਿਨੇ ਰਾਤ ਆਵਾਜ਼ਾਂ ਮਾਰੇਗਾ ਤੇ ਗੁਰਮੁਖਾ ਉਹ ਪਰਮਾਤਮਾ ਬੋਲਾ ਨਹੀਂ। ਬਾਬਾ ਫਰੀਦ ਨੇ ਬੜਾ ਸੁੰਦਰ ਸਪਸ਼ਟ ਫਰਮਾਇਆ, ਉਹ ਕਹਿੰਦੇ ਮੁੱਲਾ ਮੁਨਾਰੇ ਕਿਆ ਚੜੇ, ਸਾਈ ਨਾ ਬਹਿਰਾ ਹੋਏ, ਜਾਂ ਕਾਰਨ ਤੂੰ ਭਾਂਗ ਦੇ ਦਿਲ ਹੀ ਭੀਤਰ ਗਏ। ਜਿਹੜੇ ਖੁਦਾ ਵਾਸਤੇ ਤੂੰ ਭਾਈ ਭਾਂਗਾ ਦੇਣਾ ਉਹ ਗੁਰਮੁਖਾ ਤੇਰੇ ਅੰਦਰ ਹੈ। ਇਸ ਪ੍ਰਕਾਰ ਗੁਰਮੁਖ ਜੇ ਆਪਾਂ ਨੂੰ ਆਵਾਜ਼ਾਂ ਮਾਰਾਂਗੇ ਨਾ ਉਹ ਪਰਮਾਤਮਾ ਬੋਲਾ ਨਹੀਂ। ਉਹ ਜਿਹੜੇ ਗੁਰਮੁਖ ਪਿਆਰੇ ਨੇ ਉਹਨਾਂ ਨੂੰ ਭਾਏ ਇਸ ਕਰਕੇ ਨਹੀਂ ਕਿਉਂਕਿ ਦਿਨੇ ਰਾਤ ਵਡਿਆਈ ਦੇ ਸਹਿਤ ਉਹ ਪਰਮਾਤਮਾ ਦਾ ਨਾਮ ਲੈਂਦੇ ਨੇ, ਉਹਨੂੰ ਚੇਤੇ ਕਰਦੇ ਹਨ।
ਜਿਸ ਤੇ ਵਿੱਚ ਸੰਸਾਰ ਹੈ ਨਾਨਕ,
ਸੋ ਕਹਿੰਦੇ ਜਿੰਨਾ ਸੰਸਾਰ ਹੈ ਨਾ ਵਿਸ਼ਵ ਦਾ ਅਸਲੀ ਗੁਰਮੁਖੋ ਸੰਸਾਰ ਹੁੰਦਾ ਵਿਸ਼ਵ ਕਈ ਦਿਨ ਦੁਨੀਆਂ ਨੂੰ ਸੰਸਾਰ ਨਾਲ ਵੀ ਦੁਨੀਆਂ ਦਾ ਇਹ ਡਬਲ ਨਫੀ ਦਾ ਅਰਥ ਬਣਨਾ ਹੈ ਕਿ ਜਿੰਨੀ ਸਮੁੱਚੀ ਦੁਨੀਆਂ ਉਹ ਜਿਹੜੇ ਮਹਾਂਪੁਰਸ਼ ਨੇ ਨਾ ਉਹਨਾਂ ਨੇ ਸੰਪੂਰਨ ਸੰਸਾਰ ਨੂੰ ਜਿੱਤ ਲਿਆ। ਆਪ ਗੁਰਮੁਖੋ ਗੈਰ ਦੇਸ਼ ਵਿੱਚ ਬੈਠੇ ਹੋ ਸਕਦਾ ਕਿਸੇ ਕਾਰਨ ਕਰਕੇ ਇਹ ਸਰਕਾਰ ਦਾ ਭਾਰਤ ਸਰਕਾਰ ਨਾਲ ਕਿਸੇ ਮੌਕੇ ਵਿਚਾਰ ਦੀ ਭਿੰਨਤਾ ਹੋ ਸਕਦੀ ਹੈ, ਸੰਬੰਧਾਂ ਵਿੱਚ ਫਰਕ ਪੈ ਸਕਦਾ ਹੈ। ਪਰ ਜਿੱਥੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਪੂਜਾ ਦਾ ਫਰਕ ਗੁਰਮੁਖੋ ਭੋਰਾ ਜਿਹਾ ਫਰਕ ਨਹੀਂ ਪੈਣਾ। ਪਰਮੇਸ਼ਰ ਦੀ ਪੂਜਾ ਦਾ ਸੰਬੰਧ ਹੈ ਭੋਰਾ ਜਿਹਾ ਫਰਕ ਨਹੀਂ ਪੈਣਾ, ਕਿਉਂਕਿ ਉਸ ਪਰਮੇਸ਼ਰ ਦਾ ਹੁਕਮ ਇਸ ਦੇਸ਼ ਤੇ ਵੀ ਚੱਲਦਾ ਹੈ, ਕੋਈ ਜਗ੍ਹਾ ਨਹੀਂ ਜਿੱਥੇ ਉਹਦਾ ਹੁਕਮ ਨਾ ਚੱਲੇ। ਇਸ ਕਰਕੇ ਕਹਿੰਦੇ ਨੇ ਜਿੱਥੇ ਜਿਸੂ ਸੰਸਾਰੇ ਤੇ ਭਾਈ ਜਿੰਨਾ ਸੰਪੂਰਨ ਸੰਸਾਰ ਹੈ ਉਹ ਉਹਨਾਂ ਨੇ ਜਿੱਤ ਲਿਆ, ਭਾਵ ਕਿ ਉਹਨਾਂ ਨੇ ਸੰਸਾਰ ਨੂੰ ਮਿਥਿਆ ਜਲਣਾ ਕੀਤਾ। ਇਹ ਜਗ ਧੂਏ ਦਾ ਪਹਾੜ ਤੈ ਸਾਚਾ ਮਾਨਿਆ ਇਹ ਵਿਚਾਰ, ਸੋ ਇਸ ਵਜ੍ਹਾ ਕਰਕੇ
ਬਸਿਆਂ ਕ੍ਰੋਧ ਪੰਜ ਤਤ ਕਰ ਹੈ।
ਮਨ ਨੂੰ ਗੁਰਮੁਖ ਪਿਆਰ ਜਿਹੜਾ ਜਿੱਤਣਾ ਇਹਦੇ ਨਾਲ ਸੰਪੂਰਨ ਸੰਸਾਰ ਜਿੱਤਿਆ ਜਾਂਦਾ। ਮਨ ਜੀਤੇ ਜਦ ਜੀਤ ਅਤੇ ਕਾਮ ਆਦਿਕ ਤਸਰੀ ਕਹਿੰਦੀ ਚੋਰਾਂ ਨੂੰ, ਉਹਨਾਂ ਗੁਰਮੁਖਾਂ ਪਿਆਰਿਆਂ ਨੇ ਜਿਹੜੇ ਇਹ ਪੰਜ ਵਿਕਾਰਾਂ ਰੂਪੀ ਚੋਰ ਨੇ ਇਹਨਾਂ ਨੂੰ ਆਪਣੇ ਅਧੀਨ ਕਰ ਲਿਆ ਹੈ। ਇਸ ਕਰਕੇ ਪਰਮੇਸ਼ਰ ਦੇ ਪਿਆਰੇ ਭਾਈ ਅਜਿੱਤ ਸੂਰਮੇ ਨੇ ਉਹਨਾਂ ਉੱਪਰ ਕਿਸੇ ਪ੍ਰਕਾਰ ਦਾ ਕੋਈ ਪ੍ਰਭਾਵ ਦਬਾਅ ਨਹੀਂ ਪੈ ਸਕਦਾ। ਗੁਰੂ ਬਾਬਾ ਸਾਡੀ ਦੇਵੀ ਕਿਰਪਾ ਕਰੇ, ਸਾਡੀ ਜ਼ਬਾਨ ਤੋਂ ਗੋਪਾਲ ਦਾ ਨਾਮ ਅੱਠੇ ਪਰ ਚੱਲਦਾ ਰਹੇ, ਤਾਂ ਕਿ ਵਿਕਾਰਾਂ ਰੂਪੀ ਦੁਸ਼ਮਣ ਨੇ ਇਹ ਸਾਡੇ 'ਤੇ ਆਪਣਾ ਪ੍ਰਭਾਵ ਨਾ ਪਾ ਸਕਣ। ਗੁਰਦੇਵ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਸੁਆਸ ਕੀਤੀ।
ਵਿਚਰਤੇ ਨਿਰਭਇੰ ਕਤਰ ਸੈਨ ਆਯੰਤੇ ਗੋਪਾਲ ਕੀਰਤਨ ਹੈ ਜਿਸ ਤੇ ਵਿਸਤ ਸੰਸਾਰ ਹੈ ਨਾਨਕ ਵਸਿਅੰ ਕ੍ਰੋਧ ਪੰਚ ਸਤ ਕਰ ਹੈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।